ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖੀ ਇੱਕ ਬਾਤ ਹੈ, ਹੋਰ ਤਰ੍ਹਾਂ ਦੀ ਤਰਿਆਰੇ ਗੁਰੂ ਨਾਨਕ ਨੇ ਸੁਣਿਆ ਦੇਖਿਆ, ਸੇ ਫਿਰ ਗੁਰਵਾਸ ਨਾ ਪਰਿਆਰੇ। ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ। ਭਾਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਏਕ ਪਿਤਾ ਏਕ ਸਕੇ ਹੰਬਾਰਕ, ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਏਕ ਪਿਤਾ ਏਕ ਸਕੇ ਹੰਬਾਰਕ, ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ, ਇਹੋ ਮਨ ਤੇਰਾ ਭਾਈ। ਰਹਾਓ ਪਾਵ ਮਲੋਵਾ ਮਰਮਲ ਧੋਵਾ, ਇਹੋ ਮਨ ਤੈ ਤੂ ਦੇਸਾ। ਸੁਣ ਮੀਤਾ ਹਉ ਕੇਰੀ ਸਰਣਾਈ, ਆਇਆ ਪ੍ਰਭ ਮਿਲਾਓ ਦੇਹੋ ਉਪਦੇਸਾ। ਮਾਨ ਨਾ ਕੀਜੈ ਸਰਣ ਪਰੀਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰ ਪੀਜੈ, ਇਉ ਦਰਸ਼ਨ ਹਰ ਜੀਓ ਪਾਈਐ। ਭੈਓ ਅਨੁਗ੍ਰਹੋ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਕੁਲ ਨਿਰੰਜਨ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਜੀ ਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤ ਅਜੂਨੀ ਸਾਹਿਬ ਪ੍ਰਭੂ ਗੁਰ ਪ੍ਰਸਾਦ ਜਪ ਆਦਿ ਸਚ ਯੁਗ ਆਦਿ ਸਚ ਹੈ ਭੀ ਸਚ ਨਾਨਕ ਹੋ ਸੀ ਭੀ ਸਚ ਸਦਾ ਸਚ ਦਾ ਆਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬੇ ਵਿਭੂਤੇ ਗਜਾਇਬ ਗਨੀਮੇ ਹਰੀਆਂ ਕਰੀਆਂ ਕਰੀ ਮੁਰਲੀਮੇ ਚਤੁਰ ਚਕਰ ਵਰਤੇ ਚਤੁਰ ਚਕਰ ਭੁਗਤੇ ਸਵੈਂ ਤੋ ਸਗੋਂ ਸਰਬਦਾ ਸਗ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਪੂਰਨ ਦੇਖਿਓ ਆਤਮਾ ਦੁਆ ਤੈ ਸਰਵ ਨਿਵਾਰ ਭਈ ਸ਼ਾਂਤ ਮਨ ਸੰਤ ਜੈ ਤੇ ਪਦਨ ਮੋਹਮਾਰ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ ਜਗਮਗ ਜੋਤ ਵਿਰਾਜਹੀ ਸ੍ਰੀ ਗੁਰੂ ਗ੍ਰੰਥ ਮਜ਼ਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਹਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮਨਾ ਸਗਤ ਕਰ ਸਿਹਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਾਨ ਬਖਸ਼ਿਸ਼ ਦਾ ਸਦਕਾ ਇਹ ਆਪਾਂ ਸਾਰਿਆਂ ਨੂੰ ਉਸ ਨਿਰੰਕਾਰ ਦਾ ਸਰੂਪ ਬਾਬਾ ਬਾਣੀ ਨਿਰੰਕਾਰ ਹੈ ਬਾਣੀ ਦੀ ਕੀਰਤਨ ਰੂਪ ਵਿੱਚ ਜਾਂ ਫਿਰ ਕਥਾ ਰੂਪ ਦੇ ਅੰਦਰ, ਪਾਠ ਰੂਪ ਦੇ ਅੰਦਰ ਜੋ ਵਿਚਾਰ ਪ੍ਰਾਪਤ ਹੈ ਸਵਾਸਾਂ ਦੀ ਸਫਲਤਾ ਲਈ, ਤਿੰਨੇ ਕਰਮ ਗੁਰੂ ਘਰ ਵਿੱਚ ਪ੍ਰਧਾਨ ਹਨ। ਪਾਠ ਕਰਨ ਦੇ ਨਾਲ ਵੀ ਪੁੰਨਾਂ ਵਿੱਚ ਵਾਧਾ ਹੁੰਦਾ ਹੈ, ਕੀਰਤਨ ਦਾ ਵੀ ਬਹੁਤ ਵੱਡਾ ਮਹੱਤਵ ਹੈ, ਸਭ ਤੋਂ ਉੱਤਮ ਹਰ ਕੀ ਕਥਾ ਇਸ ਦਾ ਵੀ ਮਹੱਤਵ ਹੈ। ਚੱਲ ਰਹੀ ਸਥਾਨਕ ਮਰਿਆਦਾ ਅਨੁਸਾਰ ਸਿਰ ਕੌਮ ਦੀਆਂ ਇਹਨਾਂ ਬੱਚੀਆਂ ਨੇ ਬਹੁਤ ਟਕਾ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਪ੍ਰਮ ਕਰਕੇ ਸੰਪੂਰਨਤਾ ਤੱਕ ਆਪ ਜੀ ਨੂੰ ਕੀਰਤਨ ਸੁਣਾਇਆ ਹੈ। ਬਾਕੀ ਜੋ ਸਮਾਂ ਸ਼ਬਦੀ ਵਿਚਾਰਦਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਅੰਮ੍ਰਿਤ ਵਚਨ ਜਿਸ ਦੀ ਉਥਾਨ ਕਾ ਇਸ ਪ੍ਰਕਾਰ ਹੈ, ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਸਨ, ਵੱਡਾ ਪ੍ਰਿਥੀ ਚੰਦ, ਉਦੋਂ ਛੋਟਾ ਮਹਾਂਦੇਵ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਮਹਾਰਾਜ। ਬਰਸਨ ਕਾਰੋ ਪਰ ਸ਼ੀਰ ਤੋਂ ਕੁਛ ਲਾ ਗਿਆ ਦਾਗ, ਪ੍ਰਿਥੀ ਚੰਦ ਦੀ ਸੰਗਤ ਕਰਕੇ ਮਹਾਂਦੇਵ ਵੀ ਕੁਛ ਥੋੜਾ ਜਿਹਾ ਦਾਗੀ ਹੋ ਚੁੱਕਾ ਸੀ। ਗੁਰੂ ਅਰਜਨ ਦੇਵ ਜੀ ਦਾ ਪੱਖ ਨਹੀਂ ਸੀ ਕਰਦਾ, ਉਮਰਾਂ ਲੰਘ ਗਈਆਂ। ਗੁਰੂ ਅਰਜਨ ਦੇਵ ਜੀ ਦੋਨਾਂ ਭਰਾਵਾਂ ਦੇ ਬੜਾ ਸਤਿਕਾਰ ਕਰਦੇ ਸਨ। ਕੁਝ ਪੂਰਵਲਾ ਕਰਮ ਜਾਗਿਆ, ਪੂਰਵਲੋ ਕਰਮ ਅੰਕਰ ਜਾ ਪ੍ਰਗਟ, ਪੂਰਵਲਾ ਕਰਮ ਜਾਗਿਆ, ਕੁਝ ਗੁਰਸਿੱਖਾਂ ਦੀ ਪ੍ਰੇਰਣਾ ਹੋਈ। ਇਹ ਚੱਲ ਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਗੁਰੂ ਸਾਹਿਬ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਤੇ ਛੋਟੇ ਗੁਰੂ ਅਰਜਨ ਦੇਵ ਜੀ ਤੋਂ ਵੱਡੇ ਵਿਚਕਾਰਲੇ ਸਨ, ਅੰਮ੍ਰਿਤਸਰ ਸਾਹਿਬ ਆਏ। ਸਤਿਗੁਰੂ ਜੀ ਉੱਠ ਕੇ ਖੜੇ ਹੋ ਗਏ, ਭਰਾ ਆਇਆ ਵੱਡਾ ਹੈ, ਮਰਜ਼ਾਦਾ ਪੁਰਸ਼ੋਤਮ। ਉਹਨੇ ਹੱਥ ਜੋੜ ਕੇ ਕਿਹਾ, ਮਹਾਂਦੇਵ ਜੀ ਨੇ ਕਹਿਣ ਲੱਗੇ, ਮੈਂ ਹੁਣ ਤੁਹਾਨੂੰ ਭਰਾ ਬਣ ਕੇ ਨਹੀਂ ਆਇਆ, ਮੈਂ ਤਾਂ ਤੁਹਾਡੀ ਚਰਨ ਸ਼ਰਨ ਵਿੱਚ ਆਇਆ। ਮਹਾਰਾਜ ਸਾਹਿਬ ਨੇ ਬਹੁਤ ਵਿਰਾਗ ਕੀਤਾ, ਪ੍ਰੇਮ ਕੀਤਾ, ਕਹਿੰਦੇ ਭਰਾ ਚਲੋ ਵੱਡਾ ਭਰਾ ਤਾਂ ਸਾਰੀ ਉਮਰ ਨਾਰਾਜ਼ ਹੀ ਰਿਹਾ ਤੇ ਨਾਰਾਜ਼ ਹੀ ਚਲਿਆ ਗਿਆ, ਸ਼ੁਕਰ ਹੈ ਵੀ ਤੁਸੀਂ ਤਾਂ ਮੈਨੂੰ ਛੋਟਾ ਜਾਣ ਕੇ ਪਿਆਰ ਦੇਣ ਵਾਸਤੇ ਆਏ ਹੋ। ਕਹਿਣ ਲੱਗੇ, ਨਹੀਂ ਐਸੀ ਬਾਤ ਨਹੀਂ, ਮੈਂ ਤਾਂ ਗੁਰੂ ਸਮਝ ਕੇ ਹਾਂ ਤੁਹਾਡੀ ਸ਼ਰਨ ਵਿੱਚ। ਕਹਿੰਦੇ ਚਲੋ ਇਹ ਗੱਲਾਂ ਛੱਡੋ, ਵੱਡਿਆਂ ਦਾ ਜੋੜ ਮੇਲਾ ਹੈ ਨਾਨੇ ਗੁਰੂ ਦਾ, ਪਾਦਰੋਂ ਸੁਦੀ ਪੂਰਨਮਾਸੀ ਦਾ, ਗੋਬਿੰਦਵਾਲ ਸਾਹਿਬ, ਸਾਰੇ ਪਰਿਵਾਰ ਨੇ ਚੱਲਣਾ, ਤੁਸੀਂ ਵੀ ਨਾਲ ਚੱਲੋ। ਗੋਬਿੰਦਵਾਲ ਸਾਹਿਬ ਪਹੁੰਚੇ, ਮਹਾਰਾਜ ਸਾਹਿਬ ਜੀ ਦਾ ਜੋੜ ਮੇਲਾ ਮਨਾਇਆ, ਸੰਗਤਾਂ ਵਿਦਾ ਹੋਈਆਂ ਤੇ ਫਿਰ ਮਹਾਂਦੇਵ ਜੀ ਦੇ ਅੰਦਰ ਹੋਰ ਵੀ ਬਹੁਤ ਸ਼ਰਧਾ ਬਣ ਗਈ। ਦੇਸ਼ਾਂ ਪ੍ਰਦੇਸ਼ਾਂ ਤੋਂ ਕਿਵੇਂ ਸੰਗਤਾਂ ਹੁਣ ਮੁੜ ਕੇ ਆ ਰਹੀਆਂ, ਕਿਵੇਂ ਬੜੇ ਬੜੇ ਬ੍ਰਹਮ ਗਿਆਨ ਪ੍ਰਾਪਤ ਕਰਨ ਵਾਲੇ ਗੁਰੂ ਕੇ ਸਿੱਖ, ਜਿਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਗੁਰੂ ਅਰਜਨ ਦੇਵ ਜੀ ਨੇ ਬਖਸ਼ੀ, ਮਨ ਹੋਰ ਤਰਕ ਗਿਆ। ਕੋਈ ਸੰਗਤ ਬੈਠੀ ਹੈ ਗੋਬਿੰਦਵਾਲ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਮਹਾਂਦੇਵ ਜੀ ਨੇ, ਕਹਿਣ ਲੱਗੇ ਵੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਸੁਣ ਮੀਤਾ, ਐ ਮੇਰੇ ਮਿੱਤਰ ਸਤਿਗੁਰੂ, ਹਾਂ ਤੇਰੀ ਸ਼ਰਨ ਆਈ ਆਇਆ, ਮੈਂ ਤੇਰੀ ਸ਼ਰਨ ਵਿੱਚ ਆਇਆ। ਪ੍ਰਭ ਮਿਲੋ ਦੇਹੋ ਉਪਦੇਸ਼ਾ, ਮੈਨੂੰ ਪ੍ਰਭੂ ਦੇ ਮਿਲਣ ਦਾ ਉਪਦੇਸ਼ ਦਿਓ, ਉਮਰਾਂ ਲੰਘ ਗਈਆਂ ਤੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਦਵੈਤ ਸੀ ਮਨ ਵਿੱਚ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਭਰਾ ਇਹ ਗੁਰੂ ਨਾਨਕ ਦੀ ਬਖਸ਼ਿਸ਼ ਹੋਈ ਆ ਤੁਹਾਡੇ ਤੇ, ਇਹ ਤੁਹਾਡੇ ਜ਼ਿੰਦਗੀ ਦੇ ਕੁਝ ਪਲ ਹੀ ਬਾਕੀ ਰਹਿੰਦੇ ਆ, ਹੁਣ ਕੋਈ ਬਹੁਤਾ ਸਮਾਂ ਨਹੀਂ ਬਾਕੀ। ਇਸ ਕਰਕੇ ਤੁਸੀਂ ਜਾਓ, ਪਹਿਲਾਂ ਬੌਰੀ ਸਾਹਿਬ ਚ ਇਸ਼ਨਾਨ ਕਰੋ, ਗੁਰੂ ਅਮਰਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਫਿਰ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਪ੍ਰਾਪਤ ਕਰੋ। ਚਰਨ ਸ਼ਰਨ ਵਿੱਚ ਆਏ, बेनती की महाराज कृपा करो मैं थोड़ी चरण शरण च आया प्रभु परमात्मा के बिरण का उपदेश बख्श कर दियो महाराज कहते की चाहते हो कहते हर दर्शन देव दिखाई मेनु प्रतक दर्शन नहीं हो महाराज कहते देखो तुम बड़े हो मैं कि उपदेश कर सकता रिश्ते बड़े भरा हो कहन लगे भी मैं भरा मन के नहीं आया उस वे गुरु अर्जन देव जी महाराज ने शब्द उच्चारण किया है सुनना करो जी
सतनाम श्री वाहिगुरु साहिब जी सोरठ महला पांचवा घर दूजा चौपदे
चार पदों वाला शब्द है सोरठ रागणी दे इस करके सोरठ महला पांचवा सोरठ रागणी के अंदर है चार पदों वाला शब्द है उच्चारण करने वाले गुरु अर्जन देव जी हैं
एक ओंकार सतगुर प्रसाद
एक अद्वितीय ओंकार सर्व का प्रकाशक है सत नाश तो रहित है सत चेतना आनंद है एक अद्वितीय ओंकार सर्व का प्रकाश सत नाश है गुरु चेतन प्रसाद आनंद स्वरूप है ऐसा जो परमेश्वर का मंगल करके
एक पिता एक के हम बारक
कहणगे भरा देख इको पिता अपना गुरु रामदास इको ही अपनी माता माता भानी जी आप बारक ही बच्चे हाँ इस करके भरा ही हैं आप तू क्यों कहना भी भरा नहीं है एक पिता इसके हम बारक कह लगे चरण फड़के कहते इस भरा बने ने मैनू हूं तेरे च रखे मैं मनता रहा भी मेरा छोटा भाई हुई है लोग इन्हें नमस्कार करते न मैं खाली भी तो नहीं रह जिमें अपने नाने गुरु ने गुरु अंगद साहब न कुड़म बन के नहीं से मिले वो निम्रता जाके सिख बन के मिले सी रिश्ते की बात नहीं है उन्हें ते आप कृपा करके मैनू अपने अच्छे समझो सिख समझ के मैनू उपदेश दियो रिश्ता भावें संसार कहता इस करके आप कृपा करो गुरु अर्जन देव जी फिर निम्रता बोले
गुरु मेरा गुरहाई
कहते चलो जो भरा का रिश्ता नहीं रखना ना से भी पिता भी सी अपने चौथे पातशाह भी गुरु भी उही सी तेरा भी गुरु उही या मेरा भी उही जेडे इको गुरु के सिख हो आप जी गुरहाई की गुरभाई होंगे फिर भी तू भरा महाराज उठ ही लिया निम्रता है गुरु अर्जन देव जी तू मेरा गुरहाई दूसरा अर्थ है तू मेरा गुरहाई भी है यह दूजा अर्थ रख तू मेरा गुरहाई मेरा गुरभाई है उस वे महादेव जी कह लगे नहीं मैं निश्चय तुम्हें गुरु मन के हैं तू मेरा गुरहाई तू गुरु है मेरा दूजा अर्थ है इस करके मैनु कृपा करके उपदेश दियो
सुन मीता जियो हमारा बल बल जासी
हे मेरे मित्र सतगुरु मेरा जियो जीव आत्मा अंतस्करण बल बल जासी बलिहार बलिहार कुर्बान मन करके बाणी करके जासी जा रहा
हर दर्शन देहो दिखाई
कृपा करके मैनु दर्शन दिखा दियो ये शब्द के साथ संगीत के नीचे एक हिस्से महादेव जी के राहव की तुक तक न बेनतियां की हुई उन्होंने जिज्ञासा रूप के अंदर जो बेनती की गुरु अर्जन देव जी ने वह वचन भी उस तरह उच्चारण की चार पद दो पद तो बेनतियां दे महादेव जी के अगे फिर एक पद दे गुरु अर्जन देव जी ने महादेव जी ज्ञान कराया ज्ञान नेत्र दते है ज्ञान अंजन दता है ते उस ज्ञान होने तो बाद जेड़ा उन्दे मन ते प्रभाव पिया जो उन्हों आनंद प्राप्त होया चौथे पद च उहदा कथन है दो पदों च बेनती तीजे पद विच गुरु अर्जन देव जी का उपदेश चौथे पद विच उपदेश का होया असर ऐ शब्द तीन हिस्से है जिनी देर तक ज्ञानी सिंह के शब्द के तीन हिस्सा नहीं समझे जी उथानकों नहीं समझे सास जी अटपटिया गलां जिन्नी मर्जी मर जाए पर अर्थ स्पष्ट नहीं हो इस करके ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀਆਂ ਕੀਤੀਆਂ, ਫਿਰ ਬੋਲੋ ਜੀ ਹਰੀ ਤੋਂ।
ਹਰ ਦਰਸ਼ਨ ਦੇਹੋ ਦਿਖਾਈ,
ਹਰੀ ਪਰਮੇਸ਼ਰ ਵਾਹਿਗੁਰੂ ਦਾ ਮੈਨੂੰ ਕਿਰਪਾ ਕਰਕੇ ਦਰਸ਼ਨ ਦਿਖਾ ਦੇ, ਪ੍ਰਤੱਖ ਦਰਸ਼ਨ ਨਹੀਂ ਹੋਇਆ ਮੈਨੂੰ। ਦਰਸ਼ਨ ਕੋ ਲੋਚਿਆ ਸਭ ਕੋਈ, ਸਾਰੀ ਦੁਨੀਆਂ ਲੋਚਦੀ ਹੈ, ਪਰ ਆਪ ਕਿਰਪਾ ਕਰੋ ਮੰਦ ਭਾਗੀ ਤੇਰੇ ਦਰਸ਼ਨ ਨਾ ਹੈ, ਆਪਣੇ ਆਪ ਨਹੀਂ ਦਰਸ਼ਨ ਹੋ ਸਕਦੇ। ਦੱਸ ਤੇਰੇ ਕੀ ਪਿਆਸ ਮਨ ਲੱਗ ਗਈ, ਜਦੋਂ ਕੋਈ ਸਾਧ ਸੰਜੀਵ ਪਾਣੀ ਬੰਦਾ ਉਦੋਂ ਪੀਂਦਾ ਜਦੋਂ ਪਾਣੀ ਦੀ ਪਿਆਸ ਲੱਗਦੀ ਹੈ। ਦਰਸ਼ਨ ਵਾਹਿਗੁਰੂ ਦੇ ਵੀ ਉਦੋਂ ਹੁੰਦੇ ਨੇ ਜਦੋਂ ਸਾਧ ਸੰਜੀਵ, ਦਰਸ਼ਨ ਦੀ ਵੀ ਇੱਕ ਪਿਆਸ ਹੈ, ਦਰਸ ਤੇਰੇ ਕੀ ਪਿਆਸ ਮਨ ਲੱਗ ਗਈ। ਸੋ ਇਸ ਕਰਕੇ ਭੁੱਖ ਜਿੰਨੀ ਦੇਰ ਤੱਕ ਲੱਗੇ ਨਾ ਉਨੀ ਦੇਰ ਤੱਕ ਨਾ ਤਾਂ ਰੋਟੀ ਖਾਣ ਦਾ ਆਨੰਦ ਆਉਂਦਾ ਤੇ ਨਾ ਹੀ ਕੋਈ ਬੰਦਾ ਰੋਟੀ ਖਾਣ ਦੀ ਇੱਛਾ ਧਾਰਨ ਕਰਦਾ, ਉਪਰਾਲਾ ਵੀ ਨਹੀਂ ਕਰਦਾ ਮੈਂ ਕੁਝ ਖਾਣਾ, ਭੁੱਖ ਨਹੀਂ ਹੈ। ਸਾਚੇ ਨਾਮ ਕੀ ਲੱਗੇ ਭੁੱਖ ਔਰ ਪਿਆਸ, ਸਾਧ ਸੰਗਤ ਜੀ ਸਿਮਰਨ ਹੋਰ ਕੀ ਹੈ। ਸਾਰੀ ਦੁਨੀਆਂ ਕਹਿੰਦੀ ਜੀ ਸਿਮਰਨ ਕਿਵੇਂ ਕਰੀਏ, ਸਿਮਰਨ ਕਿਵੇਂ ਹੁੰਦਾ ਹੈ, ਸਿਮਰਨ ਦੀ ਕਿਹੜੀ ਜੁਗਦੀ ਹੈ। ਸਾਸ ਜੀ ਬੜੀ ਹੈਰਾਨੀ ਦੀ ਬਾਤ ਹੈ, ਸੰਸਾਰ ਦੇ ਵਿੱਚ ਜਿਹਨੂੰ ਮੂਰਖ ਤੋਂ ਮੂਰਖ ਕਹਿਦੀਏ ਨਾ, ਅਗਿਆਤ ਤੋਂ ਅਗਿਆਤ, ਬੇਸਮਝ ਤੋਂ ਬੇਸਮਝ, ਮੂਰਖ ਤੋਂ ਮੂਰਖ, ਸਿਮਰਨ ਦੀ ਜੁਗਦੀ ਉਹਨੂੰ ਵੀ ਆਉਂਦੀ। ਸਿਰਫ ਤਿੰਨ ਉਹਦੇ ਲਕਸ਼ ਪਰ ਕਿਸ ਤਰ੍ਹਾਂ ਆਉਂਦੀ ਹੈ ਸਾਸ ਜੀ। ਸਿਮਰਨ ਤਾਂ ਮਨ ਦੀ ਕਲਪਨਾ ਦਾ ਨਾਂ ਹੀ ਹੈ, ਕਲਪਨਾ ਕਿਹਨੂੰ ਨਹੀਂ ਕਰਨੀ ਆਉਂਦੀ। ਭੁੱਖ ਲੱਗੀ ਰੋਟੀ ਦੀ ਕਲਪਨਾ, ਪਿਆਸ ਲੱਗੀ ਪਾਣੀ ਦੀ ਕਲਪਨਾ, ਬੱਚੇ ਵਿਛੜ ਗਏ ਬੱਚਿਆਂ ਦੀ ਕਲਪਨਾ, ਧਨ ਦੀ ਧਨ ਖਤਮ ਹੋ ਗਿਆ ਧਨ ਦੀ ਕਲਪਨਾ, ਕੌਣ ਨਹੀਂ ਜਾਣਦਾ ਇਹ। ਕਲਪਨਾ ਕਰਨ ਸਭ ਕੋਈ ਜਾਣਦਾ, ਮਨ ਦੀ ਕਲਪਨਾ ਦਾ ਨਾਂ ਹੀ ਸਿਮਰਨ ਹੈ, ਪਰ ਰੱਬ ਦੀ ਕਲਪਨਾ ਨਹੀਂ ਕਰਨੀ ਆਉਂਦੀ, ਇਹ ਬਿਰਲਿਆਂ ਨੂੰ ਆਉਂਦੀ ਹੈ। ਇਸ ਕਰਕੇ ਰੱਬ ਦਾ ਸਿਮਰਨ ਸਿੱਖਣਾ ਪੈਂਦਾ, ਪਰ ਜੁਗਤ ਸਾਸ ਜੀ ਉਹੀ ਹੈ, ਜੁਗਤ ਵਿੱਚ ਬਹੁਤਾ ਅੰਤਰਾ ਨਹੀਂ ਹੈ। ਜਿਵੇਂ ਪਿਆਸ ਲੱਗੀ ਤੋਂ ਪਾਣੀ ਪਾਣੀ ਕਰਨਾ ਨਹੀਂ ਪੈਂਦਾ, ਅੰਦਰ ਤੋਂ ਖਿਆਲਾਂ ਦੇ ਅੰਦਰ ਪਾਣੀ ਪਾਣੀ ਹੋਣਾ ਸ਼ੁਰੂ ਹੋ ਜਾਂਦਾ। ਪਿਆਸ ਲੱਗੀ ਤੋਂ ਜੀਭ ਅਜੇ ਪਾਣੀ ਨਹੀਂ ਕਹਿੰਦੀ, ਪਰ ਮਨ ਪਾਣੀ ਪਾਣੀ ਕਹਿ ਰਿਹਾ। ਹੁਣ ਰੱਬ ਦੀ ਪਿਆਸ ਤਾਂ ਲੱਗੀ ਨਹੀਂ, ਜੀਭ ਤਾਂ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ, ਪਰ ਅੰਦਰ ਕੁਝ ਹੋ ਰਿਹਾ, ਗੜਬੜ ਤਾਂ ਇੱਥੇ ਹੈ। ਅੰਦਰ ਰੱਬ ਦੀ ਭੁੱਖ ਨਹੀਂ ਲੱਗੀ ਤੇ ਉੱਪਰ ਤੋਂ ਸਾਸ ਜੀ ਅਸੀਂ ਵਾਹਿਗੁਰੂ ਨੂੰ ਲੋਕਾਂ ਨੂੰ ਵੀ ਸੁਣਾਉਂਦੇ ਹਾਂ ਵੀ ਬੜਾ ਨਾਮ ਜਪਦਾ। ਸਵਾਲ ਇਸ ਚੀਜ਼ ਦਾ ਹੈ ਵੀ ਲੋੜ ਜਿਹੜੀ ਹੈ ਨਾ, ਇਹ ਚੇਤਾ ਕਰਾਉਂਦੀ ਹੈ। ਲੋੜ ਨਾ ਹੋਵੇ ਕੁਝ ਇੱਥੇ ਨਹੀਂ ਕਰਦਾ ਕੁਛ। ਪਸ਼ੂਆਂ ਦੇ ਬੱਚੇ ਜੰਮਦੇ ਆ ਜੰਗਲਾਂ ਚ, ਕੋਈ ਦਾਈ ਨਹੀਂ ਹੁੰਦੀ ਕੋਲ, ਕੋਈ ਉਹਨਾਂ ਨੂੰ ਡਾਕਟਰੀ ਸਹਾਇਤਾ ਨਹੀਂ ਕਰਨ ਵਾਲਾ। ਅੱਜ ਤੱਕ ਪਰੰਪਰਾ ਹੈ ਪੇਟ ਤੋਂ ਬੱਚਾ ਜੰਮਿਆ ਪਸ਼ੂ ਦਾ ਹੋਵੇ, ਉਹਨੂੰ ਜਨਮ ਲੈਣ ਤੋਂ ਬਾਅਦ ਕਿਸੇ ਨੇ ਨਹੀਂ ਦੱਸਿਆ ਕਿ ਤੇਰੀ ਮਾਂ ਦੇ ਅਸਤਨ ਕਿੱਥੇ ਨੇ, ਦੁੱਧ ਤੈਨੂੰ ਕਿੱਥੋਂ ਮਿਲਣਾ ਹੈ। ਉਹ ਸਾਸ ਜੀ ਕੱਟਰੂ ਬੱਚਰੂ ਨੂੰ ਪੁੱਛੋ ਵੀ ਤਾਂ ਥਣ ਕਿਵੇਂ ਲੱਭਦੇ, ਉਹਨੇ ਨਹੀਂ ਲੱਭੇ, ਉਹਦੀ ਭੁੱਖ ਨੇ ਲੱਭੇ। ਭੁੱਖ ਸੀ ਉਸਨੂੰ, ਮੂੰਹ ਮਾਰਦਾ ਹੋਇਆ ਇੱਧਰ ਉੱਧਰ ਦੇਖਿਆ ਤੇ ਉਹਨੂੰ ਸੰਸਕਾਰ ਉਸ ਵੇਲੇ ਆਪਣੀ ਮਾਂ ਦੇ ਅਸਤਨਾਂ ਨੂੰ ਚਿੰਬੜ ਗਿਆ ਤੇ ਦੁੱਧ ਪ੍ਰਾਪਤ ਹੋ ਗਿਆ। ਇਸੇ ਤਰ੍ਹਾਂ ਜਨਮ ਤੋਂ ਕਿਸੇ ਵੀ ਬੱਚੇ ਨੂੰ ਅੱਜ ਤੱਕ ਕੋਈ ਮਾਂ ਦੱਸ ਦੇਵੇ ਪੂਰੇ ਸੰਸਾਰ ਵਿੱਚ ਕਿ ਉਹਨੇ ਬੱਚੇ ਨੂੰ ਰੋਣਾ ਸਿਖਾਇਆ ਹੋਵੇ ਵੀ ਰੋਈ ਦਾ ਕਿਵੇਂ। ਜਨਮ ਤੋਂ ਰੋਣ ਆਪਣੇ ਆਪ ਸਿੱਖਦਾ ਬੱਚਾ, ਕਿਉਂਕਿ ਉਸ ਵੇਲੇ ਦੁੱਖ ਹੈ, ਦੁੱਖ ਪ੍ਰਾਪਤ ਹੋਇਆ ਤੇ ਰੋਣਾ ਸ਼ੁਰੂ ਕਰਦਾ। ਉਹੀ ਬੱਚਾ ਕਿਤੇ ਸੁੱਖ ਪ੍ਰਾਪਤ ਹੋਇਆ ਤੇ ਹੱਸਣਾ ਵੀ ਆਪਣੇ ਆਪ ਚ। ਤੇ ਜਿਵੇਂ ਭੁੱਖ ਲੱਗੀ ਤੋਂ ਰੋਟੀ ਆਪ ਤੇ ਖਾਣੀ ਆ ਜਾਂਦੀ ਹੈ, ਪਿਆਸ ਲੱਗੀ ਤੋਂ ਪਾਣੀ ਆਪ ਹੀ ਪੀਣਾ ਆ ਜਾਂਦਾ, ਦੁੱਖ ਲੱਗੇ ਤੋਂ ਰੋਣਾ ਆਪ ਹੀ ਨਿਕਲਦਾ। ਰੋਣ ਦੀ ਕਦੇ ਕੋਈ ਟ੍ਰੇਨਿੰਗ ਨਹੀਂ ਹੁੰਦੀ ਵੀ ਇਹਦੇ ਕੈਂਪ ਲੱਗੇ ਹੋਣਾ ਉਦੋਂ ਰੋਣਾ ਸਿਖਾਈਏ, ਖੁਦ ਹੀ ਆਉਂਦਾ। ਹੱਸਣ ਦੇ ਕਿਤੇ ਕੈਂਪ ਨਹੀਂ ਲੱਗੇ ਹੋਏ ਵੀ ਉਦੋਂ ਹੱਸਣਾ ਸਿਖਾਈਏ। ਬਸ ਇਸੇ ਤਰ੍ਹਾਂ ਜਿਸ ਦਿਨ ਸੰਸਾਰ ਨਾਸ਼ਵਾਨ ਦਿਸਣ ਲੱਗ ਗਿਆ, ਰੱਬ ਆਪਣਾ ਦਿਸਣ ਲੱਗ ਗਿਆ, ਰੱਬ ਦੀ ਭੁੱਖ ਲੱਗ ਗਈ ਨਾ ਵੀ ਤੇ ਤੋਂ ਬਿਨਾਂ ਮੇਰਾ ਕੋਈ ਨਹੀਂ, ਤਾਂ ਉਸ ਵੇਲੇ ਫਿਰ ਰੱਬ ਆਪਣੇ ਆਪ ਅੰਦਰ ਤੇ ਹੋਣਾ ਸ਼ੁਰੂ ਹੋ ਜਾਊਗਾ। ਫੁਆਰਾ ਫੁੱਟੂ ਅੰਦਰ ਖਿਆਲਾਂ ਦੇ ਵਿੱਚੋਂ, ਜਿਵੇਂ ਧਰਤੀ ਦੇ ਵਿੱਚ ਨਾ ਪਾਣੀ ਦਾ ਪ੍ਰੈਸ਼ਰ ਬਣਦਿਆਂ ਕਿਤੇ ਧਰਤੀ ਦੇ ਵਿੱਚੋਂ ਫੁਆਰਾ ਫੁੱਟਦਾ ਹੈ, ਚਸ਼ਮਾ ਚੱਲ ਪੈਂਦਾ। ਨਾਮ ਦਾ ਵੀ ਅੰਦਰ ਤੋਂ ਸਾਹਸ ਜੀ, ਚਸ਼ਮਾ ਚੱਲੂਗਾ ਆਪਣੇ ਆਪ। ਸੋ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀਆਂ ਕੀਤੀਆਂ, ਹਰ ਦਰਸ਼ਨ ਦਿਓ ਦਿਖਾਏ, ਤੇ ਉਸ ਵੇਲੇ ਲੋੜ ਸੀ ਮਹਾਦੇਵ ਨੂੰ, ਉਦੋਂ ਪਹਿਲਾਂ ਨਾ ਕਦੇ ਹੋ ਗਿਆ ਐਸਾ। ਤੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬੇਨਤੀਆਂ ਸੁਣ ਕਰਕੇ,
ਸੁਣ ਮੀਤਾ ਧੂਰੀ ਕੋ ਬਲ ਜਾਈ,
ਤੇਰੀ ਬੇਨਤੀਆਂ ਕਰਦੇ ਨੇ ਕਦੇ ਕਿੰਨੀ ਨਿਮਰਤਾ ਆ ਗਈ। ਜਿਹੜਾ ਮਹਾਦੇਵ ਆਕੜਿਆ ਹੋਇਆ, ਕਦੇ ਬੁਲਾਇਆ ਨਹੀਂ ਸੀ ਬੋਲਦਾ, ਅੱਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੋਂ ਲੱਗੀ ਹੋਈ ਚਰਨ ਧੂੜ ਨੂੰ ਲੈ ਕੇ ਮੱਥੇ ਨੂੰ ਲਾ ਰਿਹਾ। ਮੈਂ ਤੇਤੋਂ ਦਾ ਬਲਿਹਾਰ ਕੀ, ਸੁਣ ਮੀਤਾ ਮੈਂ ਤੇਰੀ ਆ ਧੂਰੀ ਕੋ ਵੱਲ ਜਾਈ, ਤੇਰੀ ਚਰਨ ਧੂੜ ਤੋਂ ਵੀ ਬਲਿਹਾਰ ਜਾਵਾਂ, ਮੇਰੇ ਨਾਲ ਇਹ ਵੀ ਚੰਗੀ ਜਿਹੜੀ ਤੇਰੇ ਚਰਨਾਂ ਨੂੰ ਲੱਗੀ ਹੋਈ ਹੈ, ਮੈਂ ਤੇਰੇ ਚਰਨਾਂ ਨੂੰ ਨਾ ਲੱਗ ਸਕਿਆ। ਇਹ ਵੀ ਕਰੋੜਾ ਗੰਗਾ ਤੋਂ ਪਵਿੱਤਰ ਹੈ, ਜਨ ਕੇ ਚਰਨ ਤੀਰਥ ਕੋਟ ਗੰਗਾ ਧੂੜੀ, ਜਿਹਦੇ ਵਿੱਚ ਸਾਰੇ ਤੀਰਥ ਵਸਦੇ ਆ, ਗੰਗਾ ਜਮਨਾ ਗੋਦਾਵਰੀ ਸਰਸਤੀ, ਤੇ ਉਦੋਂ ਕਰੈ ਧੂੜ ਸਾਧੂ ਕੀ ਤਾਈ, ਦਾਨ ਮਹਿੰਡਾ ਤਰੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ ਗੁਰਸਿੱਖਾਂ ਕੀ ਹਰ ਧੂੜਦੇ ਆ, ਪਾਪੀ ਵੀ ਬੜੀ ਬਰਕਤ ਆ ਇਸ ਧੂੜ ਦੇ, ਮੈਂ ਤੇਰੀ ਚਰਨ ਧੋਣ ਤੋਂ ਬਲਿਹਾਰ ਜਾਵਾਂ ਜੀ।
ਦੇਹੋ ਮਨ ਤੇਰਾ ਭਾਈ,
ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ, ਮਹਾਦੇਵ ਫਿਰ ਜੇ ਭਰਾ ਆਪਣੇ ਦੀ ਗੱਲ ਛੱਡ ਕੇ, ਹੰਗਤਾ ਛੱਡ ਕੇ, ਜਗਿਆਸਾ ਰੂਪ ਦੇ ਅੰਦਰ ਸ਼ਿਸ਼ ਬਣ ਕੇ, ਇਹ ਗੁਰੂ ਨਾਨਕ ਦੀ ਗੱਦੀ ਹੈ ਤੇ ਇਹਦੀ ਮਰਿਆਦਾ ਅਨੁਸਾਰ ਐਡੀ ਵੱਡੀ ਦਾਤ ਪ੍ਰਾਪਤ ਕਰਨੀ ਹੈ, ਤਾਂ ਫਿਰ ਦੱਸ। ਤੇ ਇਹਦੀ ਭੇਟਾ ਵੀ ਬਹੁਤ ਵੱਡੀ ਹੈ, ਉਹਦੀ ਜਿੰਨੀ ਵੱਡੀ ਦਾਤ ਹੈ ਇਹਦਾ ਮੁੱਲ ਵੀ ਉਡਾ ਵੱਡਾ ਹੀ ਹੈ, ਸੰਸਾਰਕ ਮੁੱਲ ਤਾਂ ਹੈ ਨਹੀਂ ਇਹਦਾ। ਕਬੀਰ ਸਾਹਿਬ ਦੇ ਕੋਲ ਇੱਕ ਬੜਾ ਅਮੀਰ ਆਇਆ, ਮੋਹਰਾਂ ਦੀ ਥੈਲੀ ਚੱਕੀ ਫਿਰੇ, ਕਬੀਰ ਸਾਹਿਬ ਦੇ ਚਰਨਾਂ ਰੱਖ ਕੇ ਮੱਥਾ ਟੇਕਿਆ। ਕਬੀਰ ਸਾਹਿਬ ਕਹਿੰਦੇ ਕੀ ਹੈ, ਕਹਿੰਦੇ ਜੀ ਮੋਹਰਾਂ ਦੀ ਥੈਲੀ ਹੈ, ਕਾਹਦੇ ਵਾਸਤੇ ਲਿਆਇਆ ਹੈ, ਕਹਿੰਦਾ ਜੀ ਨਾਮ ਦੀ ਕਿਰਪਾ ਕਰ। ਕਬੀਰ ਸਾਹਿਬ ਕਹਿੰਦੇ ਚੱਕ ਕੇ ਲੈ ਜਾ ਆਪਣੇ ਮੋਹਰ, ਨਾਮ ਉਵੇਂ ਮਿਲੂਗਾ ਜਿਵੇਂ ਮੈਨੂੰ ਮਿਲਿਆ, ਕੰਚਨ ਸਿਉ ਪਾਈਆ ਨਹੀਂ ਤੋਲ, ਇਹਦੇ ਨਾਲ ਹੀ ਤੋਲਿਆ ਜਾ ਸਕਦਾ, ਮਨ ਦੇ ਰਾਮ ਲੀਆ ਹੈ ਮੋਲ, ਮੈਨੂੰ ਮਨ ਲੈਣਾ ਪਿਆ, ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਮਨ ਦੇਣ ਤੋਂ ਭਾਵ ਕੀ ਹੈ, ਜਿਹੜੀ ਹੰਗਤਾ ਹੈ ਇਹਦੀਆਂ ਤਿੰਨ ਥਾਂ ਤੇ ਜੜਾਂ ਲੱਗੀਆਂ ਹੋਈਆਂ, ਤਨ ਹੰਗਤਾ, ਮਨ ਹੰਗਤਾ, ਧਨ ਹੰਗਤਾ, ਤਿੰਨੇ ਚੀਜ਼ਾਂ ਗੁਰੂ ਦੀਆਂ ਸਮਝਣੀਆਂ, ਹੰਗਤਾ ਦੀ ਜੜ ਵੱਢਣੀ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਹੇ ਨਾ ਬਸੈ। ਇਸ ਕਰਕੇ ਤਾਂ ਇਹ ਮਨ ਅਰਪਣ ਦੀ ਬਾਤ ਆਈ ਹੈ। ਮਹਾਰਾਜ ਜਨਕ ਵਰਗਿਆਂ ਨੇ ਤੇ ਜਿਹੜੀ ਇਹ ਬੜੀ ਕਠਿਨ ਪ੍ਰੀਖਿਆ ਸੀ, ਤੇ ਗੁਰੂ ਦਾ ਸਿੱਖ ਦੀ ਪ੍ਰੀਖਿਆ ਲੈਂਦਾ, ਪਰ ਗੁਰੂ ਦੀ ਵੀ ਪ੍ਰੀਖਿਆ ਸੀ ਇਹਦੇ ਚ। ਅਖੇ ਜੀ ਮੈਂ ਗੁਰੂ ਨੂੰ ਮੰਨੂਗਾ ਜਿਹੜਾ ਘੋੜੇ ਦੇ ਇੱਕ ਰਕਾਬ ਚ ਪੈਰ ਪਾਇਆ ਹੋਵੇ, ਦੂਜਾ ਦੇ ਜ਼ਮੀਨ ਤੇ ਹੋਵੇ, ਜਿੰਨਾ ਕੁ ਟਾਈਮ ਘੋੜੇ ਤੇ ਚੜ੍ਹਦੇ ਨੂੰ ਲੱਗਦਾ ਇੰਨੇ ਚਿਰ ਗਿਆਨ ਕਰਾ। ਉਹ ਕਹਿਣ ਲੱਗੇ ਕਿ ਕੋਈ ਬਾਤ ਨਹੀਂ, ਇੰਨੇ ਚਿਰ ਦੀਵਾ ਬੱਤੀ ਤਿਆਰ ਸੀ, ਤੀਲਾ ਲਾਉਣ ਚ ਨਿਕਲ ਲੱਗਦੀ, ਇੰਨੇ ਚਿਰ ਕਰਾਉਣਾ। ਕਹਿਣ ਲੱਗੇ ਪਰ ਘੋੜੇ ਚੜ੍ਹਨ ਤੋਂ ਪਹਿਲਾਂ ਮੈਨੂੰ ਇੱਕ ਗੱਲ ਗਿਆਨ ਤਾਂ ਕਰਾਉਂ ਮੈਂ ਬਾਅਦ ਦੇ ਵਿੱਚ, ਵੀ ਪਹਿਲਾਂ ਗੁਰੂ ਦੀ ਇੱਛਾ ਹੁੰਦੀ ਹੈ, ਗੁਰੂ ਬਾਅਦ ਚ ਬਣਾਇਆ ਜਾਂਦਾ। ਕਹਿੰਦਾ ਜੀ ਦੱਸੋ, ਕਹਿੰਦੇ ਮਰਿਆਦਾ ਤਾਂ ਤਿੰਨੇ ਚੀਜ਼ਾਂ ਦੇਣ ਦੀ ਹੈ, ਪਰ ਮੈਂ ਤਿੰਨਾਂ ਚੋਂ ਇੱਕ ਲਊਂਗਾ, ਮੈਂ ਲਾਲਚ ਨਹੀਂ ਕਰਦਾ, ਤਨ ਮਾਨ ਧਨ ਤਿੰਨਾਂ ਚੋਂ ਇੱਕ ਮੈਨੂੰ ਅਰਪ ਦੇ, ਉਹਦੇ ਬਾਅਦ ਮੈਂ ਤੈਨੂੰ ਗਿਆਨ ਕਰਾਉਣਾ। ਵਜ਼ੀਰਾਂ ਨੂੰ ਪੁੱਛਿਆ, ਕਹਿੰਦਾ ਜੀ ਕਿਹੜੀ ਚੀਜ਼ ਅਰਪਾਂ? ਉਹ ਕਹਿੰਦੇ ਮਹਾਰਾਜ ਦੇਖਿਓ ਕਿ ਜੇ ਧਨ ਨਾ ਅਰਪ ਦਿਓ, ਕਿਉਂਕਿ ਕੰਮ ਨਹੀਂ ਚੱਲਣਾ, ਦੇਖੋ ਫਿਰ ਮੈਨੂੰ ਵੀ ਔਖਾ ਹੋ ਜਾਊਗਾ, ਵੀ ਧਨ ਦੇ ਨਾਲ ਤਾਂ ਸਾਰੀ ਖੇਡ ਚੱਲ ਰਹੀ ਹੈ, ਸਮਾਨ ਇਹ ਨਾ ਦਿਓ, ਬਾਕੀ ਦੋ ਦੇ ਦਿਓ ਉਹਦੇ। ਮਹਾਰਾਣੀ ਨੂੰ ਪੁੱਛਿਆ, ਰਾਣੀਆਂ ਨੂੰ ਪੁੱਛਿਆ ਵੀ ਮੈਂ ਇਹ ਦੋ ਰਹਿ ਗਈਆਂ ਇਹਦੇ ਚ ਕਿਹੜੀ ਦਿਨ? ਉਹ ਕਹਿੰਦੇ ਜੀ ਤਨ ਨਾ ਦੇ ਦਿਓ, ਵੀ ਬਾਕੀ ਤਾਂ ਦੇਖਿਓ ਵੀ ਇਹਦੇ ਨਾਲ ਹੀ ਅਸੀਂ ਵਹੀਆਂ ਹੋਈਆਂ, ਇਹਦੇ ਨਾਲ ਸਾਡਾ ਸੰਬੰਧ ਹੈ, ਤੇ ਤਨ ਦੇ ਉੱਤੇ ਤਾਂ ਸਾਡੀ ਮਿਹਰ ਹੈ, ਲੜ ਅਸੀਂ ਤੇਰੇ ਤਨ ਦੇ ਲੱਗੇ। ਉਹ ਕਹਿੰਦਾ ਬਾਕੀ ਤਾਂ ਮਨ ਰਹਿ ਗਿਆ, ਕਹਿੰਦੀ ਹਾਂ ਇਹ ਵੱਧ ਵੀ ਇਹੀ ਰਹਿ ਗਏ, ਇਹ ਦੇ ਦਿਓ, ਗੁਰੂ ਨੂੰ ਵੀ ਇਹੀ ਚਾਹੀਦੀ।
ਕਹਿੰਦਾ ਜੀ ਮਨ ਦੇਣਾ, ਕਹਿੰਦਾ ਮੈਂ ਵੀ ਇਹੀ ਚਾਹੁੰਦਾ ਸੀ, ਅੱਜ ਤੋਂ ਮੇਰਾ ਹੋਇਆ। ਕਹਿੰਦੇ ਹਾਂ। ਕਹਿੰਦੇ ਚੜ ਘੋੜੇ ਤੇ। ਜਦ ਘੋੜੇ ਚੜਨ ਲੱਗਾ ਕਹਿੰਦੇ ਉਹ ਤੇਰੇ ਹੇਠਾਂ, ਮੇਰਾ ਮਨ ਕਰਦਾ ਵੀ ਤੂੰ ਚੜ੍ਹੇਗਾ ਨੀ ਘੋੜੇ ਤੇ, ਇਹ ਮੇਰਾ ਹੋ ਗਿਆ ਤੇਰਾ ਥੋੜੀ ਆ। ਹੁਣ ਹੁਣ ਮਨ ਮੇਰੀ ਮਰਜ਼ੀ ਅਨੁਸਾਰ ਕੰਮ ਕਰੂਗਾ ਤੇਰਾ। ਉਸ ਵੇਲੇ ਇੱਕ ਸੂਤਰ ਬੋਲਿਆ ਸੀ, ਜੇ ਇਸ ਤੋਂ ਵਕਤ ਜੀ ਕਹਿਣਗੇ ਬ੍ਰਹਮ ਸੱਤਿਆ ਨੂੰ ਜਗਤ ਮਿਥਿਆ, ਬਸ ਇਹੀ ਗਾਣ ਹੈ ਕਿ ਨਿਸ਼ਚਾ ਕਰ ਲੈ ਸੰਸਾਰ ਮਿਥਿਆ ਬ੍ਰਹਮ ਸੱਤ ਹੈ। ਭੜਕਦੇ ਕੇ ਜਿਵੇਂ ਦੀਵਾ ਬਲ ਜਾਂਦਾ, ਸਾਸ ਜੀ ਗਿਆਨ ਹੋ ਗਿਆ, ਵੈਰਾਗ ਵਿਵੇਕ ਦੇ ਨੇਤਰ ਖੁੱਲ ਗਏ। ਇਹ ਉਹ ਮਹਾਦੇਵ ਜੀ ਕਹਿੰਦੇ ਨੇ ਹਰ ਦਰਸ਼ਨ ਦੇ ਉਹ ਦਿਖਾਈ, ਕਹਿਣ ਲੱਗੇ ਵੀ ਭੇਟਾ, ਕਹਿੰਦੇ ਇਹ ਮਨ ਤੇਰਾ ਭਾਈ, ਅੱਜ ਤੋਂ ਮੈਂ ਮਨ ਅਰਪਣ ਦਿੱਤਾ ਤੁਹਾਨੂੰ, ਮੈਂ ਤੈਨੂੰ ਅੱਜ ਤੋਂ ਮੈਂ ਆਪਣੇ ਮਨ ਤੇ ਮੇਰ ਨਹੀਂ ਰੱਖਾਂਗਾ। ਅਸਥਾਈ ਦੇ ਕਹਿੰਦੇ ਹੁਣ ਗੁਰੂ ਅਰਜਨ ਦੇਵ ਜੀ ਉਪਦੇਸ਼ ਦੇਣ ਲੱਗੇ ਸਨ,
ਭਾਵ ਮਰੋਵਾ ਮਲ ਮਲ ਧੋਵਾ,
ਤੇ ਅਜੇ ਵੀ ਉਹ ਕਹਿੰਦਾ ਮੈਂ ਤੇਰੇ ਚਰਨਾਂ ਨੂੰ ਮਲੋਵਾ, ਚਰਨ ਘੁੱਟਦਾ ਤੇਰੇ ਜਿੱਥੋਂ ਮੈਨੂੰ ਦਾਤ ਮਿਲ ਗਈਆਂ, ਪਾਰ ਮਰੋਵਾ ਮਲ ਮਲ ਧੋਵਾ, ਮਲ ਮਲ ਕੇ ਧੋਵਾ ਤਾਂ ਕਿ ਮੇਰੇ ਮਨ ਦੀ ਮੈਲ ਲੈ
ਜਾਏ।
ਇਹ ਮਨ ਤੈਨੂੰ ਦੇਤਾ ਅੱਜ ਤੋਂ ਬਾਅਦ, ਇਹ ਮਨ ਤੈਨੂੰ ਦੇਸਾਂ ਦੇ ਦਿੱਤਾ।
ਸੁਣ ਮੀਤਾ ਹਉ ਤੇਰੀ ਸਰਣਾਈ ਆਇਆ,
ਇਹ ਪਹਿਲਾਂ ਹੋ ਚੁੱਕੇ ਸੀ ਭਾਵੇਂ ਹੱਥ ਦੂਰੇ ਨੇ, ਮੈਂ ਤੇਰੀ ਸ਼ਰਨ ਵਿੱਚ ਆ ਗਿਆ।
ਪ੍ਰਭ ਮਿਲੋ ਦੇਹੋ ਉਪਦੇਸ਼,
ਪ੍ਰਭੂ ਦੀ ਮਿਹਰ ਦਾ ਉਪਦੇਸ਼ ਦੇ ਦਿਓ।
ਮਾਨ ਨਾ ਕੀਜੈ ਸਰਣ ਪਰੀਜੈ,
ਮਹਾਰਾਜ ਹੁਣ ਦੱਸਦੇ ਰੱਬ ਦੇ ਮਿਲਣ ਦੀ ਯੋਗਤ, ਕਹਿੰਦੇ ਮਾਨ ਨਾ ਕੀਜੈ, ਹੰਕਾਰ ਨੀ ਕਰਨਾ, ਹੰਕਾਰ ਨੂੰ ਸਦਾ ਵਾਸਤੇ ਤਿਆਗ ਦੇ, ਹੋਮੇ ਨਾਵੇ ਨਾਲ ਵਿਰੋਧ ਹੈ ਤੋਂ ਬਸ। ਮਾਨ ਨਾ ਕੀਜੈ ਸਰਣ ਪਰੀਜੈ, ਸਦਾ ਹੀ ਗੁਰੂ ਦੀ ਸ਼ਰਨ ਲੈਣਾ ਹੈ।
ਸੋ ਭਲਾ ਮਨਾਈਏ,
ਰੱਬ ਨੂੰ ਕਦੇ ਨੀ ਕਹਿਣਾ ਬੁਰਾ ਹੋਇਆ, ਜੋ ਕਰਦਾ ਉਹਨੂੰ ਭਲਾ ਹੀ ਕਰਕੇ ਮੰਨਣਾ ਹੈ, ਬੁਰਾ ਨਹੀਂ ਸਭ ਭਲਾ ਹੀ ਰਹਿ ਗਏ।
ਸੁਣੋ ਮੀਤਾ ਜੀਓ ਪਿੰਡ ਸਭ ਧਨ ਅਰਪੀਜੈ,
ਇਹ ਮਿੱਤਰ ਮਿੱਤਰ ਤਾਂ ਕਹਿ ਰਹੇ ਵੀ ਚੇਤਨ ਸੱਤਾ ਸਾਰਿਆਂ ਦੇ ਅੰਦਰ ਇੱਕ ਸਾਥ ਹੀ ਹੈ। ਕਹਿਣ ਲੱਗੇ ਦੇਖ ਮਾਨ ਨਾ ਕੀਜਾ ਸਰਨ ਪ੍ਰੀਜਾ, ਕਰੇ ਸੋ ਭਲਾ ਮਨਾਈਏ, ਤੇ ਜੋ ਪਰਮੇਸ਼ਰ ਕਰਦਾ ਉਹ ਭਲਾ ਕਰਕੇ ਮੰਨਣਾ ਹੈ, ਕਦੇ ਬੁਰਾ ਨਹੀਂ ਮੰਨਣਾ ਹੈ। ਆ ਬੋਲੋ ਜੀ ਤਨ ਕੋ ਜੀ।
ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ,
ਇਹ ਮਿੱਤਰ ਜੀਓ ਜੀਵਾਤਮਾ ਪਿੰਡ ਸਰੀਰ, ਕਹਿੰਦੇ ਸਭ ਕੁਛ ਅਰਪ ਦਿਓ ਉਸ ਵਾਹਿਗੁਰੂ ਨੂੰ।
ਜਿਉਂ ਦਰਸ਼ਨ ਹਰ ਜੀਓ ਪਾਈਐ,
ਬਸ ਆਹੀ ਜੋਤੀ ਹੈ ਹਰੀ ਜੀ ਦੇ ਵਾਹਿਗੁਰੂ ਜੀ ਦੇ ਦਰਸ਼ਨ ਪਾਉਣ ਦੀ, ਇਹਦੇ ਨਾਲ ਤੈਨੂੰ ਦਰਸ਼ਨ ਹੋਣਗੇ। ਮਨ ਸ਼ੁੱਧ ਸੀ ਸਾਸ ਜੀ ਉਸ ਵੇਲੇ ਅਰਪ ਦਿੱਤਾ, ਹੰਗਤਾ ਖਤਮ ਹੋ ਗਈ ਮਹਾਦੇਵ ਜੀ ਦੀ, ਗੁਰੂ ਦੀ ਕਿਰਪਾ ਹੋ ਗਈ, ਗੁਰ ਕਿਰਪਾ ਜੈ ਨਰਕ ਹੋ ਕੇ ਨਹੀਂ, ਤੇ ਇਹ ਜੁਗਤ ਪਛਾਣੀ ਪ੍ਰਣਾਲੀ ਯੁਗ ਦੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਪਾਨੀ ਸੰਗ ਪਾਨੀ, ਜਿਹੜੀ ਅਵਸਥਾ ਪ੍ਰਾਪਤ ਹੋਈ ਉਹਦਾ ਕਥਨ ਕਰਦੇ ਨੇ ਹੁਣ।
ਅਨੁਗ੍ਰਹ ਪ੍ਰਸਾਦ ਸੰਤਨ ਕਾ,
ਕਹਿੰਦਾ ਮੇਰੇ ਉੱਤੇ ਸ਼ਾਂਤ ਆਤਮਾ ਗੁਰੂ ਅਰਜਨ ਦੇਵ ਜੀ ਦੀ ਮੇਰੇ ਦੇ ਉੱਤੇ ਪ੍ਰਸਾਦ ਕਿਰਪਾ ਹੋ ਗਈ, ਭਇਓ ਅਨੁਗ੍ਰਹ ਪਰਮਾਤਮਾ ਦੀ ਦਇਆ ਹੋ ਗਈ, ਗੁਰੂ ਅਰਜਨ ਦੇਵ ਜੀ ਦੀ ਮੇਰੇ ਉੱਤੇ ਪ੍ਰਸਾਦ ਕਿਰਪਾ ਹੋ ਗਏ।
ਹਰ ਨਾਮਾ ਹੈ ਮਿੱਠਾ,
ਕਹਿੰਦਾ ਭਰਾ ਅੱਜ ਤੱਕ ਨਾਮ ਕਦੇ ਮਿੱਠਾ ਨਹੀਂ ਸੀ ਲੱਗਿਆ, ਕਹਿੰਦਾ ਵੀ ਹੁਣ ਆਨੰਦ ਆ ਰਿਹਾ, ਹੁਣ ਵਾਹਿਗੁਰੂ ਕਹਿਣ ਦੇ ਨਾਲ ਰਸ ਭਰ ਗਿਆ ਅੰਦਰੋਂ, ਪਹਿਲਾਂ ਰਸਹੀਣ ਸੀ ਹੁਣ ਮੈਨੂੰ ਮਿੱਠਾ ਲੱਗਣ ਲੱਗ ਪਿਆ।
ਜਨ ਨਾਨਕ ਕੋ ਗੁਰ ਕਿਰਪਾ ਧਾਰੀ,
ਤੇ ਜਨ ਦਾਸ ਦੇ ਉੱਤੇ ਤੁਸੀਂ ਮੇਰੇ ਤੇ ਕਿਰਪਾ ਕੀਤੀ।
ਸਭ ਅਕੁਲ ਨਿਰੰਜਨ ਦੀਪਾ,
ਜਿਹੜਾ ਮਹਾਦੇਵ ਕਹਿੰਦਾ ਹਰ ਦਰਸ਼ਨ ਦੇ ਉਹ ਦਿਖਾਈ, ਕਹਿੰਦਾ ਹੁਣ ਕੋਈ ਜਗ੍ਹਾ ਐਸੀ ਨੀ ਜਿੱਥੇ ਮੈਨੂੰ ਮੇਰਾ ਪ੍ਰਮਾਤਮਾ ਨਹੀਂ ਦਿਸਦਾ, ਘੱਟ ਘੱਟ ਮੈਂ ਹਰ ਦੀ ਵਸੈ, ਸਾਰੀ ਜਗ੍ਹਾ ਵਾਸਦੇਵ ਸਰਬਤ ਮੈਂ ਹੂੰ ਨਾ ਕਤੋਂ ਠਾਏ, ਸਾਰੀ ਜਗ੍ਹਾ ਪਰਿਪੂਰਨ ਉਹ ਨੇਤਰ ਸੀ ਅੱਖੜੀਆਂ ਪਿਆ ਜਿਹਨੀ ਦਿਸਣ ਤੋਂ ਮਾਂ, ਵੈਰਾਗ ਵਿਵੇਕ ਦੇ ਨੇਤਰ ਖੁੱਲ ਗਏ, ਜਿਹੜਾ ਕਹਿੰਦਾ ਸੀ ਰੱਬ ਕਿਤੇ ਨਹੀਂ ਦਿਸਦਾ ਉਹਨਾਂ ਨੂੰ ਸਾਰੀ ਦਿਸਦਾ। ਇਹਦੇ ਚ ਅਹਿਸਾਸ ਸੀ ਸ਼ਬਦ ਦੇ ਤਿੰਨ ਹਿੱਸੇ ਹੈ, ਮਹਾਦੇਵ ਜੀ ਦੀ ਬੇਨਤੀ, ਗੁਰੂ ਅਰਜਨ ਦੇਵ ਜੀ ਦਾ ਉਪਦੇਸ਼, ਮਹਾਦੇਵ ਜੀ ਨੂੰ ਉਪਦੇਸ਼ ਦਾ ਹੋਇਆ ਅਸਰ, ਪ੍ਰਮਾਤਮਾ ਦੇ ਦੀਦਾਰ, ਇਹ ਸ਼ਬਦ ਦੇ ਤਿੰਨ ਹਿੱਸੇ ਸੀ। ਆਓ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਇੱਥੇ ਸਮਾਪਤੀ ਹੈ, ਅਗਲਾ ਪ੍ਰਭ ਕਾ ਸ਼ਬਦ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।